ਵਾਹਿਗੁਰੂ ਸਾਹਿਬ ਜੀ ਆਦਿ ਕਰੋਂ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਆ ਕਰ ਜੋਰ ਧਰੋਂ ਚਰਨਾ ਪਰ ਬਾਰ ਜਾਉ ਗੁਰ ਕੋ ਲਖ ਬਾਰੀ ਕਾਨ ਸੁਨੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸ਼ਰਨ ਗਹੀ ਦਰਬਾਰੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌਰ ਵੱਡੇ ਜੁਗ ਕੌਰ ਸਜੇ ਸਭ ਠੌਰ ਸਜੈ ਤੁਨ ਆਨੰਦ ਦੇਤਾ ਪੌਰ ਵੱਡੇ ਜੁਗ ਕੌਰ ਸਜੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਸੰਧਿਆ ਵਕਤ ਤੋਂ ਹੀ ਸਾਹਿਬਾਂ ਦੇ ਮੁਬਾਰਕ ਦਰਸ਼ਨ ਔਰ ਸੋਧਰ ਰਹਿਰਾਸ ਸਾਹਿਬ ਜੀ ਦੇ ਪਾਠ ਉਸ ਉਪਰੰਤ ਆਰਤੀ ਆਰਤਾ ਅਤੇ ਹੋਰ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਪਾਵਨ ਰਸਨਾ ਤੋਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਚੱਲ ਰਹੀ ਜੋ ਲੜੀਵਾਰ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ, ਆਓ ਬੜੀ ਹੀ ਭਾਵਨਾ ਸਹਿਤ ਗੁਰ ਇਤਿਹਾਸ ਜੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਅੰਕਿਤ ਕੀਤਾ ਹੈ ਸਰਵਣ ਕਰਨ ਦਾ ਯਤਨ ਕਰੀਏ। ਪਿਛਲੇ ਦੀਵਾਨਾਂ 'ਚ ਆਪਾਂ ਸੁਣ ਚੁੱਕੇ ਹਾਂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੈਤਮਲ ਸੇਠ ਨੂੰ ਨਿਹਾਲ ਕਰਕੇ ਜਿਹੜਾ ਬਹੁਤ ਸ਼ਰਧਾਵਾਨ ਗੁਰੂ ਜੀ ਦਾ ਸੇਵਾਦਾਰ ਸੀ, ਭਗਤ ਸੀ, ਉਹਦੀ ਆਸਾ ਮਹਾਰਾਜ ਨੇ ਪੂਰੀ ਕੀਤੀ। ਹੱਥੋਂ ਪਕਵਾਨ ਛਕੇ ਔਰ ਸਾਰਿਆਂ ਨੇ ਛਕੇ, ਜਿਤਨਾ ਵੀ ਸਤਿਗੁਰਾਂ ਦਾ ਨਾਲ ਡੇਰਾ ਸੀ ਉੱਥੇ ਮੁਖੀ ਬੰਦੇ ਜਿਹੜੇ ਸਨ ਸਿੱਖ ਸੰਗਤਾਂ ਵਿੱਚੋਂ ਮਸੰਦ ਵੀ ਸਨ, ਉਹਨਾਂ ਸਲਾਹ ਕੀਤੀ ਬਈ ਇੱਥੇ ਸੰਗਤਾਂ ਦੀ ਹੁਣ ਬਹੁਤ ਭੀੜ ਇਕੱਠੀ ਹੋ ਰਹੀ ਹੈ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਇਹ ਜਗ੍ਹਾ ਛੋਟੀ ਪੈਂਦੀ ਹੈ। ਇੱਕ ਗੁਰਸਿੱਖ ਪਿਆਰੇ ਨੇ ਉੱਠ ਕੇ ਬੇਨਤੀ ਕੀਤੀ, ਮੇਰੇ ਪਾਸ ਸੁੰਦਰ ਹਵੇਲੀ ਹੈ, ਉਹ ਮੈਂ ਗੁਰੂ ਸਾਹਿਬ ਨੂੰ ਅਰਦਾਸ ਕਰਾਉਣੀ ਚਾਹੁੰਦਾ, ਜੇ ਤੁਸੀਂ ਸਾਰੇ ਸਹਿਮਤ ਹੋ ਜਾਓ ਗੁਰੂ ਚਰਨਾਂ 'ਚ ਬੇਨਤੀ ਕਰੀਏ ਮੇਰਾ ਜੀਵਨ ਸਫਲ ਹੋ ਜਾਏਗਾ। ਸਾਧ ਸੰਗਤ ਮਸੰਦਾਂ ਸਮੇਤ ਉਹ ਸਿੱਖ ਮਹਾਰਾਜ ਦੇ ਚਰਨੀ ਪਹੁੰਚ ਕੇ ਹੱਥ ਬੰਨ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਇਹ ਭੇਟਾ ਪ੍ਰਵਾਨ ਕਰੋ। ਸਤਿਗੁਰਾਂ ਨੇ ਭਾਵਨਾ ਦੇਖ ਕੇ ਸਾਧ ਸੰਗਤ ਜੀ ਭੇਟਾ ਪ੍ਰਵਾਨ ਕੀਤੀ, ਅਰਦਾਸੀਏ ਨੇ ਅਰਦਾਸ ਕਰ ਦਿੱਤੀ। ਸਤਿਗੁਰੂ ਮਹਾਰਾਜ ਨੇ ਸਾਰਾ ਡੇਰਾ ਉਸ ਜਗ੍ਹਾ ਪਹੁੰਚਾ ਹੁਕਮ ਕਰਕੇ ਭੇਜ ਦਿੱਤਾ ਕਿ ਸਾਰੇ ਹੀ ਸਮੇਤ ਮਾਤਾਵਾਂ ਦੇ ਹੁਣ ਉਸ ਜਗ੍ਹਾ 'ਤੇ ਜਾ ਕੇ ਵੱਸੋ ਜਿੱਥੇ ਸਿੱਖ ਨੇ ਜਗ੍ਹਾ ਭੇਟਾ ਕੀਤੀ ਹੈ। ਸਾਧ ਸੰਗਤ ਜਿੱਥੇ ਗਊ ਘਾਟ ਗੁਰਦੁਆਰਾ ਸਾਹਿਬ ਹੈ ਪਟਨਾ ਸ਼ਹਿਰ ਦੇ ਵਿੱਚ, ਆਲਮਗੰਜ ਕਹਿੰਦੇ ਨੇ ਇਸ ਜਗ੍ਹਾ ਨੂੰ, ਉੱਥੋਂ ਤਕਰੀਬਨ 3 ਤੋਂ ਥੋੜ੍ਹੀ ਵੱਧ ਹੋਵੇਗੀ ਮੀਲ ਦੇ ਉੱਤੇ ਪਟਨਾ ਸਾਹਿਬ ਜਿਹਨੂੰ ਅਸੀਂ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਜੀ ਪਟਨਾ, ਉਹ ਮੁਬਾਰਕ ਅਸਥਾਨ ਜਿੱਥੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਵਤਾਰ ਲੈਣਾ ਹੈ, ਸਾਰੇ ਜਣੇ ਉੱਥੇ ਪਹੁੰਚ ਗਏ ਨੇ। ਪਿੱਛੇ ਸਤਿਗੁਰੂ ਮਹਾਰਾਜ ਵੀ ਘੋੜੇ ਉੱਤੇ ਸਵਾਰ ਹੋ ਕੇ ਸੰਗਤਾਂ ਸਹਿਤ ਉਸੇ ਜਗ੍ਹਾ ਦੇ ਉੱਤੇ ਪਹੁੰਚੇ ਨੇ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਜਗ੍ਹਾ ਬੜੀ ਹੀ ਸੁੰਦਰ ਹੈ, ਰਮਣੀਕ ਹੈ, ਇੱਥੇ ਰਹਿਣ ਵਾਲੇ ਲੋਕ ਬੜੇ ਖੁਸ਼ ਦਿਲ ਲੋਕ ਨੇ। ਸਾਧ ਸੰਗਤ ਕਿਉਂ ਨਾ ਇਹੋ ਜਿਹਾ ਮਾਹੌਲ ਹੋਵੇ ਜਿੱਥੇ ਪਰਮਾਤਮਾ ਨੇ ਖੁਦ ਆਉਣਾ ਹੈ, ਇਹ ਸੁਭਾਵਕ ਹੀ ਹੁੰਦਾ ਹੈ। ਜਿੱਥੇ ਵਾਹਿਗੁਰੂ ਆਪ ਅਵਤਾਰ ਲੈਂਦਾ ਨਾ ਸਾਧ ਸੰਗਤ, ਤੋਂ ਜਗ੍ਹਾ ਦਾ ਮਾਹੌਲ ਬਦਲ ਜਾਂਦਾ, ਵਾਤਾਵਰਣ ਬਦਲ ਜਾਂਦਾ ਹੈ, ਉੱਥੋਂ ਦੇ ਲੋਕਾਂ ਦੇ ਮਨਾਂ ਉੱਤੇ ਵੀ ਇਹਦਾ ਅਸਰ ਪੈਂਦਾ ਹੈ। ਜਿੱਦਾਂ ਆਪਾਂ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਜਦੋਂ ਪੜ੍ਹਦੇ ਹਾਂ, ਉਹ ਸਾਰਾ ਨਕਸ਼ਾ ਕਵੀ ਸੰਤੋਖ ਸਿੰਘ ਜੀ ਨੇ ਉਹਦੇ 'ਚ ਵੀ ਖਿੱਚਿਆ ਹੈ, ਅਤੇ ਉੱਥੇ ਵੀ ਇੱਦਾਂ ਹੀ ਸਾਰਾ ਮਾਹੌਲ ਬਣਾਇਆ ਹੈ ਕਿ ਬੜੇ ਹੀ ਜਪੀ ਤਪੀ, ਮਾਨੋ ਵੀ ਜਿਵੇਂ ਸਤਿਯੁਗੀ ਆ ਗਿਆ ਹੋ ਗਿਆ, ਉੱਦਾਂ ਦਾ ਵਾਤਾਵਰਣ ਬਣ ਜਾਂਦਾ, ਲੋਕ ਬੜੇ ਖੁਸ਼ ਦਿਲ, ਕੋਈ ਚੋਰੀ ਨਹੀਂ, ਕੋਈ ਫਰੇਬੀ ਨਹੀਂ, ਕੋਈ ਧੋਖੇ ਦੜੀ ਨਹੀਂ ਕਿਸੇ ਪ੍ਰਕਾਰ, ਇੱਦਾਂ ਦੇ ਸਖੀ ਦਿਲ ਵਾਲੇ ਲੋਕ ਇੱਥੇ ਰਹਿੰਦੇ ਨੇ। ਅਤੇ ਉੱਥੋਂ ਦੀ ਜਿਹੜੀ ਰਚਨਾ ਹੈ ਬੜੀ ਸੁੰਦਰ ਹੈ, ਬਹੁਤ ਦਰਖਤ ਨੇ, ਬੂਟੇ ਹਨ, ਸੋਹਣੇ ਸੋਹਣੇ ਘਰ ਬਣੇ ਹੋਏ ਨੇ, ਉੱਤੇ ਧੁਜਾਂ ਝੁੱਲਦੀਆਂ ਨੇ, ਨਿਸ਼ਾਨ ਝੁੱਲਦੇ ਨੇ। ਆਓ ਜਿਵੇਂ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ, ਉਸ ਪਵਿੱਤਰ ਇਤਿਹਾਸ ਨੂੰ ਮਨ ਬਿਰਤੀਆਂ ਦੀ ਇਕਾਗਰਤਾ ਨਾਲ ਸੁਣੋ।
ਪੌਰ ਵੱਡੇ ਯੁਗ ਕੋਰ ਸੱਜੇ,
ਕਹਿੰਦੇ ਨੇ ਜਿਹੜੇ ਬੜੇ ਬੜੇ ਮਹੱਲ ਬਣੇ ਹੋਏ ਨੇ, ਕੋਠੀਆਂ ਬਣੀਆਂ ਹੋਈਆਂ ਨੇ, ਬੜੇ ਬੜੇ ਦੋ ਦਰਵਾਜ਼ੇ, ਸਾਧ ਸੰਗਤ ਪੁਰਾਣੇ ਸਮਿਆਂ 'ਚ ਦੋ ਦਰਵਾਜ਼ੇ ਲੱਗਦੇ ਹੁੰਦੇ, ਅੱਜ ਕੱਲ੍ਹ ਤਾਂ ਇੱਕੋ ਹੀ ਲਾਉਂਦੇ ਨੇ ਜ਼ਿਆਦਾ ਕਰਕੇ। ਪੁਰਾਣੇ ਸਮਿਆਂ 'ਚ ਘਰਾਂ 'ਚ ਆਮ ਤੌਰ 'ਤੇ ਹੀ ਦੋ ਦਰਵਾਜ਼ੇ ਹੁੰਦੇ ਸੀ, ਭਾਵੇਂ ਅੰਦਰਲਾ ਕਮਰਾ ਹੋਵੇ ਅਤੇ ਭਾਵੇਂ ਬਾਹਰਲਾ ਕਮਰਾ ਹੋਵੇ, ਅਤੇ ਇਸ ਪ੍ਰਕਾਰ ਬੜੇ ਬੜੇ ਦਰਵਾਜ਼ੇ ਬੜੀਆਂ ਬੜੀਆਂ ਕੋਠੀਆਂ ਨੂੰ ਲੱਗੇ ਹਨ।
ਸਭ ਠੌਰ ਸੱਜੈ ਤੁਨ ਆਨੰਦ ਦੇਤਾ,
ਅਤੇ ਨਗਾਰੇ ਵੱਜਦੇ ਹਨ ਅਤੇ ਬਹੁਤ ਉੱਚੀ ਉੱਚੀ ਉਹਦੀ ਧੁਨੀ ਉੱਠਦੀ ਹੈ, ਮਨਾਂ ਨੂੰ ਖੁਸ਼ੀ ਦਿੰਦੀ ਹੈ।
ਦੇਖਿਓ ਸੋ ਜਾਏ ਕਿਤੇ ਦਿਨ ਮੈਂ,
ਕਵੀ ਸੰਤੋਖ ਸਿੰਘ ਕਹਿੰਦੇ ਇਤਨਾ ਵੱਡਾ ਹੈ ਪਟਨਾ ਸ਼ਹਿਰ ਕਿ ਇੱਕ ਦਿਨ ਪੂਰਾ ਲੱਗ ਜੇ ਘੁੰਮ ਕੇ ਦੇਖਣ ਵਾਸਤੇ, ਉਹ ਵੀ ਘੱਟ ਪੈ ਜਾਏਗਾ, ਇੰਨਾ ਲੰਮਾ ਹੈ, ਇੰਨਾ ਵਿਸਥਾਰ ਪੂਰਵਕ ਹੈ, ਬੱਸੋਂ ਬਹੁਤ ਜ਼ਿਆਦਾ ਹੈ। ਸਾਧ ਸੰਗਤ ਪਟਨਾ ਸ਼ਹਿਰ ਕੋਈ ਛੋਟਾ ਨਹੀਂ, ਜੰਕਸ਼ਨ ਹੈ ਉੱਥੇ, ਇਸ ਲਈ ਬਹੁਤ ਲੰਮਾ ਹੈ, ਕਹਿੰਦੇ ਕਈ ਦਿਨ ਲੱਗ ਜਾਂਦੇ ਨੇ ਜੇ ਪੂਰਾ ਘੁੰਮ ਕੇ ਦੇਖਣਾ ਹੋਵੇ ਤਾਂ।
ਵੱਡ ਦੂਰ ਲਗੋਂ ਬਸਿਓ ਪੁਰ ਏਤ,
ਕਹਿੰਦੇ ਬਹੁਤ ਦੂਰ ਤੱਕ ਇਹ ਪੁਰ ਬਸਿਆ ਹੋਇਆ ਹੈ, ਨਗਰ ਬਸਿਆ ਹੋਇਆ, ਬਹੁਤ ਸਾਰੇ ਘਰ ਹਨ।
ਬਾਗ ਬੇਸਾਲ ਖਰੇ ਫਲ ਲਾਗ,
ਬੜੇ ਬੜੇ ਦਰਖਤ ਜਿਹੜੇ ਖੜੇ ਹਨ ਤੇ ਸਾਧ ਸੰਗਤ ਫਲਾਂ ਦੇ ਨਾਲ ਪੂਰਤ ਹਨ।
ਦੀਵਾਰ ਬਣੇ ਬਹੁ ਰੰਗਨ ਕੇ,
ਲੋਕਾਂ ਨੇ ਬਗੀਚੇ ਬਣਾਏ ਹੋਏ ਹੈ, ਇਸੇ ਤਰ੍ਹਾਂ ਬਾਗ ਲਾਏ ਹੋਏ ਨੇ ਫਲਾਂ ਦੇ, ਵੱਖਰੇ ਵੱਖਰੇ ਫਲਾਂ ਦੇ, ਅਤੇ ਆਲੇ ਦੁਆਲੇ ਸਾਧ ਸੰਗਤ ਜੀ ਕੰਧਾਂ ਕੀਤੀਆਂ ਹੋਈਆਂ ਨੇ। ਜਿਵੇਂ ਆਪਾਂ ਦੇਖਦੇ ਹਾਂ ਜਿਹਦਾ ਬਾਗ ਹੋਵੇ ਉਹ ਚਾਰ ਪਾਸੇ ਬਾਗ ਦੇ ਬਚਾਅ ਲਈ ਕਿ ਵੀ ਕੋਈ ਵੀ ਆ ਕੇ ਕੋਈ ਪਸ਼ੂ ਨਾ ਵਿੱਚ ਵੜ ਜਾਏ, ਕੋਈ ਉਹਦੇ ਲਈ ਬਾੜੀ ਕੀਤੀ ਹੁੰਦੀ ਹੈ ਚਾਰੇ ਪਾਸੇ। ਇੱਦਾਂ ਸਾਧ ਸੰਗਤ ਜੀ ਚਾਰੇ ਪਾਸੇ ਦੀਵਾਰਾਂ ਕੀਤੀਆਂ ਹੋਈਆਂ ਨੇ ਔਰ ਉਹ ਦੀਵਾਰਾਂ ਦੇ ਉੱਤੇ ਸੁੰਦਰ ਰੰਗ ਕੀਤਾ ਹੋਇਆ ਹੈ।
ਤਾਲ ਤਮਾਲ ਉਦਾਲਕ ਦਾੜਮ,
ਅਤੇ ਇਸ ਪ੍ਰਕਾਰ ਸਾਧ ਸੰਗਤ ਲਸੂੜੇ ਦੇ ਅਤੇ ਇਸੇ ਤਰ੍ਹਾਂ ਹੋਰ ਜਿਹੜੇ ਦਰਖਤ ਅਨਾਰ ਆਦਿਕ ਨੇ ਜਿਹੜੇ ਉਹਨਾਂ ਦੇ ਦਰਖਤ ਲੱਗੇ ਹਨ।
ਸ੍ਰੀ ਫਲ ਸੋਭਤ ਰੰਗਨ ਕੇ,
ਸ੍ਰੀ ਫਲ ਕਹਿੰਦੇ ਨੇ ਨਾਰੀਅਲ ਨੂੰ, ਨਾਰੀਅਲ ਦੇ ਵੀ ਉੱਚੇ ਉੱਚੇ ਲੰਬੇ ਲੰਬੇ ਦਰਖਤ ਹਨ।
ਜਾਮਨ ਕੇ ਕਦਲੀਨ ਬਗੀਚਨ,
ਜਾਮਣਾਂ ਦੇ ਦਰਖਤ ਵੀ ਹਨ, ਕੇਲਿਆਂ ਦੇ ਸਾਧ ਸੰਗਤ ਜੀ ਬਾਗ ਜਿਹੜੇ ਨੇ ਸੁੰਦਰ ਲੱਗੇ ਹਨ।
ਸਿੰਜਤ ਨੀਰ ਅਪੰਗਨ ਕੇ,
ਤੇ ਕਹਿੰਦੇ ਨਿਰਮਲ ਜਿਹੜਾ ਪਾਣੀ ਹੈ ਨਾ ਇਹਨੂੰ ਸਿੰਜ ਸਿੰਜ ਕੇ ਪਾਉਂਦੇ ਹਨ ਅਤੇ ਦਰਖਤਾਂ ਨੂੰ ਰੱਖਣ ਦੇ ਲਈ ਚੰਗੀ ਤਰ੍ਹਾਂ ਇਹਨਾਂ ਦੀ ਪਾਲਣਾ ਕਰਨ ਦੇ ਵਾਸਤੇ ਸਾਧ ਸੰਗਤ ਜੀ ਅਤੇ ਪਾਣੀ ਜਿਹੜਾ ਹੈ ਖੁੱਲ੍ਹਾ ਦਿੰਦੇ ਹਨ।
ਬੇਲਤ ਮੂਲਨ ਕੀ ਅਮਰੂਦ ਸੋ,
ਪਾਨਾਂ ਦੀਆਂ ਬੇਲਾਂ ਲੱਗੀਆਂ ਨੇ, ਅਮਰੂਦ ਦੇ ਦਰਖਤ ਹਨ।
ਪਾਤ ਅਨੇਕ ਹੀ ਢੰਗਨ ਕੇ,
ਅਤੇ ਸਾਧ ਸੰਗਤ ਵੱਖਰੇ ਵੱਖਰੇ ਦਰਖਤ ਨੇ ਅਤੇ ਉਹਨਾਂ ਦੇ ਪੱਤੇ ਵੀ ਤਾਂ ਵੱਖਰੇ ਹੀ ਵੱਖਰੇ ਹੋਣਗੇ ਨਾ, ਸੋ ਵੱਖਰੇ ਵੱਖਰੇ ਕਿਸਮਾਂ ਦੇ ਪੱਤੇ ਹਨ ਸਾਰਿਆਂ ਦੇ, ਅਲੱਗ ਅਲੱਗ ਪੱਤੇ, ਉਹਨਾਂ ਦੇ ਰੂਪ ਵੀ ਵੱਖਰੇ ਹਨ।
ਬਾਰੀ ਫਿਰੈ ਬਰ ਬੂਟਨ ਮੈਂ,
ਸੋ ਉਹਨਾਂ ਬੂਟਿਆਂ ਦੇ ਵਿੱਚ ਪਾਣੀ ਜਿਹੜਾ ਪਾਇਆ ਹੋਇਆ ਅਤੇ ਇੱਧਰ ਉੱਧਰ ਫਿਰਦਾ ਪਾਣੀ ਦਿਖਾਈ ਦਿੰਦਾ।
ਸਬਜੀ ਸਬਜੀ ਹਰਖਵੰਤ ਨਿਹਾਰੀ,
ਕਹਿੰਦੇ ਨੇ ਸਾਰੇ ਪਾਸੇ ਹਰਿਆਵਲਤਾ ਹੀ ਹਰਿਆਵਲਤਾ ਹੈ, ਸਭ ਦੇ ਜੀ ਨੂੰ ਖੁਸ਼ੀ ਦੇਣ ਵਾਲੀ ਇਹ ਸਾਧ ਸੰਗਤ ਜੀ, ਰਮਣੀਕ ਮਾਹੌਲ, ਸੋਹਣਾ ਮਾਹੌਲ ਬਾਗਾਂ ਦਾ, ਬਗੀਚਿਆਂ ਦਾ ਹੈ।
ਹਾਰੀ ਧਨੇਸਰ ਕੀ ਲਸਨੀ,
ਸੋ ਇਸ ਪ੍ਰਕਾਰ ਦੇ ਨਾਲ ਤੇ ਕਹਿੰਦੇ ਹਨ, ਸੋ ਬਹੁਤ ਹੀ ਸੁੰਦਰ ਇਹ ਬਗੀਚੀਆਂ ਬਣੀਆਂ ਨੇ, ਕੁਮੁਦਨੀਆਂ ਦੇ ਫੁੱਲ, ਸਾਧ ਸੰਗਤ ਰਾਤ ਰਾਣੀ ਹੋਰ ਜਿਹੜੇ ਸੁੰਦਰ ਜਿਨ੍ਹਾਂ ਤੋਂ ਬੜੀ ਮਹਿਕ ਆਉਂਦੀ ਹੈ, ਗੁਲਾਬ ਦੇ ਫੁੱਲ ਕਹਿ ਲਈਏ, ਹੋਰ ਬਥੇਰੇ ਇਸ ਤਰ੍ਹਾਂ ਬਗੀਚੀਆਂ ਵੀ ਲਾਈਆਂ ਹੋਈਆਂ ਨੇ ਜਿਨ੍ਹਾਂ ਦੇ ਕੋਲੋਂ ਲੰਘੀਏ ਤੇ ਬਹੁਤ ਮਹਿਕ ਆਉਂਦੀ, ਖੁਸ਼ਬੂ ਆਉਂਦੀ ਹੈ।
ਸਭ ਯੋ ਨਲਨੀ ਬਿਕਸੈ ਖੁਸ਼ਕਾਰੀ,
ਕਹਿੰਦੇ ਨੇ ਜਿਸ ਤਰ੍ਹਾਂ ਕੁਬੇਰ ਹੈ ਨਾ ਸਾਧ ਸੰਗਤ, ਇਹਨੂੰ ਖਜ਼ਾਨਚੀ ਮੰਨਿਆ ਹੈ ਦੇਵਤਿਆਂ ਦਾ, ਕੁਬੇਰ ਸਵਰਗ ਦੇ ਵਿੱਚ ਇਹ ਕਲਪਨਾ ਹੋਵੇਗੀ ਜਾਂ ਸਵਰਗ ਵਿੱਚ ਇਸ ਤਰ੍ਹਾਂ ਦੀ ਕੋਈ ਬਗੀਚੀ ਹੋ ਸਕਦੀ ਹੈ, ਇਹ ਮੰਨਦੇ ਨੇ। ਕਹਿੰਦੇ ਨੇ ਜਿਵੇਂ ਕੁਬੇਰ ਦੀ ਬਗੀਚੀ ਹੈ ਬੜੀ ਸੋਹਣੀ ਹੈ ਸਵਰਗਾਂ 'ਚ, ਉਹਦੇ ਵਰਗੀ ਕਿਸੇ ਦੀ ਬਗੀਚੀ ਨਹੀਂ ਹੋ ਸਕਦੀ, ਪਰ ਕਵੀ ਸੰਤੋਖ ਸਿੰਘ ਕਹਿੰਦੇ ਨੇ ਪਟਨੇ ਸ਼ਹਿਰ ਦੇ ਵਿੱਚ ਜਿਹੜੀਆਂ ਬਗੀਚੀਆਂ ਲੱਗੀਆਂ ਨੇ, ਫੁੱਲ ਵੱਖਰੇ ਵੱਖਰੇ ਖਿੜੇ ਨੇ, ਇਹ ਕੁਬੇਰ ਦੀ ਜਿਹੜੀ ਫੁਲਵਾੜੀ ਹੈ ਉਹਨੂੰ ਵੀ ਮਾਤ ਪਾ ਰਹੇ ਹਨ।
ਕਾਰੀ ਸੋ ਕੋਕਲ ਕਾ ਕੁਹਾਵਤ,
ਕਾਲੇ ਰੰਗ ਦੀਆਂ ਕੋਇਲਾਂ ਜਿਹੜੀਆਂ ਨੇ ਕੂਕਦੀਆਂ ਨੇ, ਉਹਨਾਂ ਦਾ ਵੀ ਆਵਾਜ਼ ਰੌਲਾ ਰੱਪਾ ਸੁਣਾਈ ਪੈਂਦਾ।
ਮੋਰ ਸ਼ੋਰ ਸੋ ਭੋਰ ਗੁੰਜਾਰੀ,
ਮੋਰ ਜਿਹੜੇ ਨੇ ਉਹ ਵੀ ਬੋਲਦੇ ਨੇ ਤੇ ਭੌਰ ਜਿਹੜੇ ਨੇ ਸਾਧ ਸੰਗਤ ਉਹ ਵੀ ਗੁੰਜਾਰਾਂ ਪਾਉਂਦੇ ਹਨ।
ਜਾਰੀ ਬਸੰਤ ਜਹਾਂ ਬਹੋਵਤ,
ਇਉਂ ਵੇਖ ਕੇ ਪ੍ਰਤੀਤ ਹੁੰਦਾ ਜਿਵੇਂ ਬਸੰਤ ਦੀ ਰੁੱਤ ਆ ਗਈ ਹੋਵੇ ਸਾਧ ਸੰਗਤ, ਇੱਦਾਂ ਦੀ ਸੁੰਦਰਤਾ ਇਸ ਪਟਨੇ ਸ਼ਹਿਰ ਦੀ ਸੋਹਣੀ ਫੱਬ ਰਹੀ ਹੈ।
ਜੋ ਚਾਹੋ ਉਰ ਔਰ ਖਿੜੀ ਫਲਵਾਰੀ,
ਇੱਦਾਂ ਚਾਰ ਪਾਸੇ ਜਿਹੜੀ ਫਲਵਾੜੀ ਖਿੜੀ ਹੋਈ ਹੈ, ਬਗੀਚੇ ਲੱਗੇ ਹਨ।
ਦੋਹਰਾ ਨਦੀ ਬਹੰਤ ਬਹੱਤਰ ਜਿਹੇ ਮਿਲੀ,
ਸਾਧ ਸੰਗਤ ਜੀ ਤੇ ਜਿਹੜੀ ਨਦੀ ਹੈ ਗੰਗਾ, ਇਹਦੇ 'ਚ ਕਹਿੰਦੇ 72 ਨਦੀਆਂ ਪੈਂਦੀਆਂ ਨੇ ਪਿੱਛੋਂ ਦੀ, ਇਹ ਬਹੁਤ ਦੂਰੋਂ ਚੱਲਦੀ ਹੈ, ਉੱਚੀ ਪਰਬਤ ਤੁਸੀਂ ਦੇਖਿਆ ਹੋਵੇਗਾ ਹੇਮਕੁੰਡ ਸਾਹਿਬ ਦੇ, ਉੱਧਰੋਂ ਵੀ ਲਾਗੋਂ ਦੀ ਪਹਾੜਾਂ 'ਚੋਂ ਦੀ ਆਉਂਦੀ ਹੈ। ਇਹਦੇ 'ਚ ਬਹੁਤ ਛੋਟੀਆਂ ਵੱਡੀਆਂ ਨਦੀਆਂ ਵਿੱਚ ਪੈਂਦੀਆਂ ਨੇ, ਇਹਦੇ 72 ਨਦੀਆਂ ਨੇ ਇੱਥੋਂ ਤੱਕ, ਜਿੱਥੇ ਤੱਕ ਸਾਧ ਸੰਗਤ ਜੀ ਪਟਨਾ ਸ਼ਹਿਰ ਹੈ, ਕਵੀ ਸੰਤੋਖ ਸਿੰਘ ਕਹਿੰਦੇ ਨੇ 72 ਨਦੀਆਂ ਪੈਣ ਵਾਲੀ ਗੰਗਾ ਬਹੁਤ ਭਰ ਭਰ ਕੇ ਵਗਦੀ ਹੈ
ਭਾਈ ਸਰਬ ਇੱਕ ਥਾਂ
ਇੱਕੋ ਥਾਂ ਤੇ ਹੋ ਕੇ ਨਦੀ ਵਗਦੀ ਹੈ
ਜਲ ਕੀ ਲੀਲਾ ਅਨਕ ਬਿਦ
ਇਹਦੇ ਚ ਜਲ ਚੱਲਦਾ ਹੈ ਤੇ ਮਾਨੋ ਜਿਵੇਂ ਪਾਣੀ ਲੀਲਾ ਕਰਦਾ ਹੋਵੇ
ਕਰਹੇ ਨਾਰ ਨਰ ਚਾਏ
ਮਨੁੱਖ ਇਸਤਰੀਆਂ ਦੇ ਮਨ ਨੂੰ ਖੇੜਾ ਦੇਣ ਵਾਲੀ ਇਹ ਨਦੀ ਹੈ ਇਹਦੀ ਆਵਾਜ਼ ਬਹੁਤ ਸੋਹਣੀ ਹੈ ਕਿਨਾਰੇ ਤੇ ਕਿਤੇ ਇਕਾਂਤ ਚ ਬੈਠਾ ਹੋਵੇ ਬੰਦਾ ਸਾਧ ਸੰਗਤ ਨਦੀ ਚੱਲਣ ਦੀ ਆਵਾਜ਼ ਵੀ ਮਨ ਨੂੰ ਟਿਕਾ ਦਿੰਦੀ ਹੈ ਇਸ ਤਰ੍ਹਾਂ ਦਾ ਸੁੰਦਰ ਮਾਹੌਲ ਹੈ ਪਟਨੇ ਸ਼ਹਿਰ ਦਾ
ਮਹਾਨਗਰ ਵਰਨੋ ਕਹਾ
ਕਵੀ ਜੀ ਕਹਿੰਦੇ ਮੈਂ ਕਿੱਥੋਂ ਤੱਕ ਵਰਣਨ ਕਰਾਂ ਕਿੱਥੋਂ ਤੱਕ ਦੱਸਾਂ ਇਹਦੀ ਸੁੰਦਰਤਾ ਇਹਦੀ ਖਾਸੀਅਤ ਇਹਦੀ ਖੂਬਸੂਰਤੀ ਮੈਂ ਕਿੱਥੋਂ ਤੱਕ ਬਿਆਨ ਕਰਕੇ ਦੱਸਾਂ
ਤੇ ਕੋ ਸਰਬ ਸਮਾਜ
ਜੋ ਇੱਥੋਂ ਦਾ ਸਾਜੋ ਸਮਾਨ ਹੈ ਜੋ ਇੱਥੋਂ ਦਾ ਰਮਣੀਕ ਮਾਹੌਲ ਹੈ
ਤੇਗ ਬਹਾਦਰ ਗੁਰ ਤਹਾ
ਐਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹ ਸੋਹਣੇ ਨਗਰ ਦੇ ਵਿੱਚ ਪਹੁੰਚੇ ਹਨ
ਟਿਕੇ ਗਰੀਬ ਨਿਵਾਜ
ਗਰੀਬਾਂ ਨੂੰ ਨਿਵਾਜਣ ਵਾਲੇ ਸਾਹਿਬ ਸਤਿਗੁਰੂ ਜੀ ਇਸ ਨਗਰ ਦੇ ਵਿੱਚ ਪਟਨੇ ਸ਼ਹਿਰ ਦੇ ਵਿੱਚ ਆ ਕੇ ਟਿਕੇ ਹਨ
ਸੂਰਠਾ ਨਰ ਨਾਰੀ ਸਮੁਦਾਏ
ਮਨੁੱਖ ਇਸਤਰੀਆਂ ਬਹੁਤ ਜ਼ਿਆਦੇ
ਦਰਸ਼ਨ ਦਰਸਹਿ ਗੁਰੂ ਕੋ
ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਜਿਵੇਂ ਜਿਵੇਂ ਜਿਸ ਜਿਸ ਨੂੰ ਵੀ ਪਤਾ ਲੱਗਦਾ ਹੈ ਕਿ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸ਼ਹਿਰ ਆਏ ਹੋਏ ਸਾਰੇ ਆਪਣੇ ਭਾਗ ਸਵੱਲੇ ਸਮਝਦੇ ਨੇ ਆਪਣਾ ਜੀਵਨ ਸਫਲ ਬਣਾਉਣ ਵਾਸਤੇ ਦੌੜੇ ਹੀ ਆਉਂਦੇ ਨੇ ਚੱਲ ਚੱਲ ਕੇ ਮਹਾਰਾਜ ਦੇ ਦਰਸ਼ਨ ਕਰਦੇ ਹਨ
ਹਿਰਦੇ ਹਰਖ ਅਧਕਾਏ
ਹਿਰਦੇ 'ਚ ਕਿੰਨੀ ਖੁਸ਼ੀ ਹੈ ਕਵੀ ਸੰਤੋਖ ਸਿੰਘ ਕਹਿੰਦੇ ਮੈਂ ਦੱਸ ਨਹੀਂ ਸਕਦਾ ਜਿਹੜੀ ਉਹਨਾਂ ਗੁਰਸਿੱਖਾਂ ਦੇ ਜਗਿਆਸੂਆਂ ਦੇ ਭਾਵਨਾ ਵਾਲਿਆਂ ਦੇ ਕਿਉਂ ਨਾ ਹੋਵੇ ਸਾਧ ਸੰਗਤ ਕਿੰਨਾ ਚਿਰ ਹੋ ਗਿਆ ਹੋਣਾ ਇਹਨਾਂ ਨੂੰ ਪਤਾ ਨਹੀਂ ਕੋਈ ਇਹੋ ਜਿਹੇ ਵੀ ਹੋਣਗੇ ਜਿਹਨੇ ਪਹਿਲਾਂ ਕਦੇ ਗੁਰੂ ਸਾਹਿਬ ਨੂੰ ਦੇਖਿਆ ਹੀ ਨਹੀਂ ਹੋਣਾ ਸੋ ਕੰਮਾਂ ਕਾਰਾਂ 'ਚ ਨੇ ਲੋਕ ਕਿੱਥੇ ਜਾਇਆ ਜਾਂਦਾ ਪੰਜਾਬ ਅਤੇ ਇਸ ਲਈ ਗੁਰੂ ਸਾਹਿਬ ਤਾਂ ਆਪ ਹੀ ਆ ਗਏ ਉਹਨਾਂ ਸੇਵਕਾਂ ਦਰਸ਼ਨ ਦੇਣ ਲਈ ਕਿਉਂ ਨਾ ਉਤਸ਼ਾਹ ਹੋਵੇ ਬੜੀ ਉਮੰਗ ਹੈ ਖੁਸ਼ੀਆਂ ਦੀ ਲਹਿਰ ਸਾਧ ਸੰਗਤ ਦੌੜਦੀ ਹੈ ਤੇ ਭੱਜੇ ਹੀ ਆਉਂਦੇ ਹਨ
ਵੱਡੇ ਭਾਗ ਨਿਜ ਜਾਣ ਕੇ
ਆਪਣੇ ਭਾਗ ਵੱਡੇ ਜਾਣਦੇ ਨੇ ਵੀ ਅਸੀਂ ਭਾਗਾਂ ਵਾਲੇ ਹਾਂ ਗੁਰੂ ਸਾਹਿਬ ਦੇ ਦਰਸ਼ਨ ਸਾਨੂੰ ਨਸੀਬ ਹੋ ਰਹੇ ਹਨ
ਦੋਹਰਾ ਸ੍ਰੀ ਗੁਰੂ ਪਟਨੇ ਪੁਰ ਵਿਖੇ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਟਨੇ ਸ਼ਹਿਰ ਦੇ ਵਿੱਚ
ਰਮਣ ਸਥਾਨ ਨਿਹਾਰ
ਸੁੰਦਰ ਜਗ੍ਹਾ ਦੇਖਦੇ ਹਨ
ਸਹਿਬਜ਼ਾਦੇ ਕੋ ਜਨਮ
ਅੰਤਰਜਾਮੀ ਨੇ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜਾਣਦੇ ਨੇ ਇਹ ਉਹੀ ਜਗ੍ਹਾ ਹੈ ਜਿੱਥੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਜਿਨ੍ਹਾਂ ਨੇ ਅਵਤਾਰ ਲੈਣਾ ਹੈ
ਹੋਏ ਹੈ ਇਹਾਂ ਵਿਚਾਰ
ਮਨ ਵਿੱਚ ਸੋਚ ਰਹੇ ਨੇ ਸਤਿਗੁਰੂ ਮਨ ਵਿੱਚ ਹੀ ਵਿਚਾਰ ਕਰਦੇ ਨੇ ਹੁਣ ਗੁਰੂ ਸਾਹਿਬ ਤਾਂ ਭੂਤ ਭਵਿੱਖ ਵਰਤਮਾਨ ਤਿੰਨ ਸਮਾਂ ਦੇ ਗਿਆਤਾ ਨੇ ਸਾਧ ਸੰਗਤ ਉਹਨਾਂ ਤੋਂ ਕਿਹੜੀ ਕੋਈ ਗੱਲ ਛਿਪੀ ਲੁਕੀ ਹੋਈ ਹੈ ਕਿੱਥੇ ਅਵਤਾਰ ਲੈਣਾ ਉਹ ਜਗ੍ਹਾ ਸਾਧ ਸੰਗਤ ਪਰਮਾਤਮਾ ਵੱਲੋਂ ਪਹਿਲਾਂ ਹੀ ਚੁਣੀ ਜਾਂਦੀ ਹੈ ਜਿੱਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਭੋਏ ਦੀ ਤਲਵੰਡੀ ਨੂੰ ਭਾਗ ਲਾਇਆ ਉਹ ਰੱਬ ਪਹਿਲਾਂ ਚੁਣਦਾ ਜਗ੍ਹਾ ਬਾਅਦ ਵਿੱਚ ਆਉਂਦਾ ਹੈ ਭਵ ਲੈ ਕੇ ਸੰਸਾਰ ਵਿੱਚ ਅਵਤਾਰ ਬਾਅਦ 'ਚ ਹੁੰਦਾ ਜਗ੍ਹਾ ਪਹਿਲਾਂ ਚੁਣੀ ਜਾਂਦੀ ਹੈ ਸੋ ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਸਭ ਜਾਣਦੇ ਨੇ ਪਤਾ ਹੈ ਇਹ ਉਹ ਸੁੰਦਰ ਅਸਥਾਨ ਹੈ ਜਿੱਥੇ ਸਾਡੇ ਸਾਹਿਬਜ਼ਾਦੇ ਨੇ ਆਉਣਾ ਹੈ
ਸਵਈਆ ਸੰਗਤ ਆਇਸ ਸੀਸ ਨਿਵਾਏ
ਸੰਗਤ ਬਹੁਤ ਆਉਂਦੀ ਹੈ ਚੱਲ ਕੇ ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾਉਂਦੀ ਮੱਥਾ ਟੇਕਦੀ ਹੈ
ਉਹ ਪਾਇਨ ਪਾਇਨ ਪੈ ਅੰਤੇ
ਚਰਨਾਂ ਦੇ ਵਿੱਚ ਭੇਟਾ ਰੱਖ ਕੇ ਤੇ ਦੋਨੇ ਹੱਥ ਜੋੜ ਕੇ ਚਰਨੀ ਹੱਥ ਲਾ ਕੇ ਮੱਥਾ ਟੇਕਦੇ ਹਨ
ਭਾਗ ਵੱਡੇ ਹਮਰੇ ਧਨ ਹੈ
ਤੇ ਮਨ ਵਿੱਚ ਇੱਦਾਂ ਕਹਿੰਦੇ ਅਸੀਂ ਭਾਗਾਂ ਵਾਲੇ ਹਾਂ ਧੰਨ ਭਾਗ ਸਾਡੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਰਹੇ ਹਾਂ
ਨਿਜ ਲੋਚਨ ਤੇ ਤੁਮਕੋ ਦਰਸ਼ਨ ਤੇ
ਅੱਖਾਂ ਆਪਣੀਆਂ ਅੱਖਾਂ ਦੇ ਨਾਲ ਨੇਤਰਾਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨਾਲੇ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਸਾਡੇ ਭਾਗ ਸਵੱਲੇ ਹੋ ਗਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਇੱਥੇ ਆ ਕੇ ਸਾਡਾ ਤਨ ਮਨ ਨਿਹਾਲ ਹੋ ਗਿਆ ਹੈ
ਸੇਵਕ ਆਪਨ ਜਾਨ ਦਇਆ ਨਿਧ
ਗਰੀਬ ਨਵਾਜ਼ ਅਸੀਂ ਗਰੀਬ ਕਿੱਥੋਂ ਆ ਜਾਣਾ ਸੀ ਚੱਲ ਕੇ ਪੰਜਾਬ ਦੀ ਧਰਤੀ 'ਚ ਦਰਸ਼ਨ ਕਰਨ ਵਾਸਤੇ, ਗਰੀਬਾਂ ਨੂੰ ਸਾਨੂੰ ਤਾਰਨ ਵਾਸਤੇ ਆਪ ਹੀ ਖੁਦ ਚੱਲ ਕੇ ਆ ਗਏ ਹੋ।
ਆਏ ਨਿਹਾਲ ਕੀਏ ਸੁਖ ਪਵੰਤੇ,
ਇਹ ਸੁੱਖਾਂ ਦੇ ਦਾਨੀ ਸਤਿਗੁਰੂ, ਸੁੱਖ ਦੇਣ ਵਾਲੇ ਸਤਿਗੁਰੂ ਆਪ ਹੀ ਆ ਗਏ ਚੱਲ ਕੇ ਸਾਨੂੰ ਦਰਸ਼ਨ ਦੇਣ ਲਈ।
ਕੀਜੀਏ ਆਪ ਮਹਾਂ ਸੁਖ ਜਾਪੁਰ,
ਸਤਿਗੁਰੂ ਜੀ ਹੁਣ ਕਿਰਪਾ ਕਰੋ, ਛੇਤੀ ਜਾਇਓ ਨਾ ਇੱਥੋਂ, ਇਸ ਨਗਰ 'ਚ ਆਪ ਜੀ ਕਿਰਪਾ ਕਰਕੇ ਕੁਝ ਸਮਾਂ ਬੱਸੋ।
ਸੇਵ ਕਰੈ ਹਮ ਯੋ ਬਿਤਵੰਤੇ,
ਸਤਿਗੁਰੂ ਜੀ ਸਾਡੇ ਮਨ 'ਚ ਇੱਛਾ ਹੈ ਅਸੀਂ ਆਪ ਜੀ ਦੀ ਕੁਝ ਸਮਾਂ ਸੇਵਾ ਕਰ ਸਕੀਏ, ਇਸ ਲਈ ਮਹਾਰਾਜ ਹੁਣ ਇੱਥੋਂ ਜਾਇਓ ਨਾ, ਇੱਥੇ ਟਿਕੋ, ਇੱਥੇ ਹੀ ਆਪ ਜੀ ਰਹੋ ਤਾਂ ਅਸੀਂ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾ ਸਕੀਏ।
ਨਾਹੇ ਤਾਂ ਦੂਰ ਪੰਜਾਬ ਕੋ ਦੇਸ਼ ਥੋ,
ਮਹਾਰਾਜ ਕਿੱਥੇ ਪੰਜਾਬ ਦੇਸ਼ ਇੰਨਾ ਦੂਰ ਹਜ਼ਾਰਾਂ ਮੀਲ ਦੂਰ ਵੱਸਦਾ ਹੈ,
ਕੌਣ ਸਕੈ ਤੇ ਠਾਂ ਨਰ ਜਾਈ,
ਤੇ ਸਾਡੇ ਵਰਗੇ ਗਰੀਬ ਬੰਦੇ ਕਿੱਥੋਂ ਚਲੇ ਜਾਣੇ ਸੀ ਇੰਨੀ ਦੂਰ ਆਪ ਜੀ ਦੇ ਦਰਸ਼ਨ ਕਰਨ ਦੇ ਲਈ।
ਹੈ ਪਰਿਵਾਰ ਜੰਜਾਲ ਮਹਾ,
ਸਤਿਗੁਰੂ ਜੀ ਅਸੀਂ ਤਾਂ ਪਰਿਵਾਰ ਦੇ ਜੰਜਾਲਾਂ 'ਚ ਫਸੇ ਪਏ, ਮੋਹ 'ਚ ਫਸੇ ਪਏ ਹੈ, ਕੀ ਕਰੀਏ ਸਤਿਗੁਰੂ, ਕਾਰੋਬਾਰ ਪਸਾਰ ਲਏ ਨੇ, ਕੰਮ ਧੰਦਿਆਂ 'ਚ ਫਸੇ ਹੋਏ ਹਾਂ।
ਜਿਸ ਤੇ ਨਿਕਸੇ ਉਹ ਨਹਿ ਜਾਏ ਕਦਾਈ,
ਸਤਿਗੁਰੂ ਜੀ ਜਿਹਦੇ 'ਚੋਂ ਨਿਕਲਿਆ ਹੀ ਨਹੀਂ ਜਾਂਦਾ, ਕਿੰਨੀ ਕੋਸ਼ਿਸ਼ ਕਰਦੇ ਹਾਂ ਪਰ ਨਹੀਂ ਨਿਕਲਿਆ ਜਾਂਦਾ, ਨਹੀਂ ਆ ਸਕੇ ਅਸੀਂ ਦਰਸ਼ਨ ਕਰਨ ਵਾਸਤੇ।
ਸੋਵਤ ਦੇਤ ਉਠਾਏ ਕਿਸੇ ਕੋ,
ਤੁਸੀਂ ਤਾਂ ਇਉਂ ਇੱਥੇ ਆ ਕੇ ਸਾਡੇ ਭਾਗ ਜਗਾ ਦਿੱਤੇ ਨੇ ਜਿੱਦਾਂ ਕੋਈ ਬੰਦਾ ਸੁੱਤਾ ਹੋਵੇ ਨਾ, ਸੁੱਤੇ ਹੋਏ ਬੰਦੇ ਨੂੰ ਇੱਕਦਮ ਜਗਾ ਦੇਈਦਾ ਹੈ।
ਸੋ ਹਮਰੀ ਗਤ ਵੀ ਸੁਖਦਾਈ,
ਇਹ ਸੁੱਖਾਂ ਦੇ ਦਾਨੀ ਸਤਿਗੁਰੂ ਸਾਡੀ ਵੀ ਉਹੀ ਓ ਹਾਲਤ ਹੈ, ਅਸੀਂ ਵੀ ਮੋਹ ਦੀ ਨੀਂਦ 'ਚ ਸੁੱਤੇ ਹੀ ਤੇ ਪਏ ਸੀ ਮਹਾਰਾਜ, ਮਾਇਆ ਦੇ ਮੋਹ ਵਿੱਚ ਸੁੱਤੇ ਪਏ ਸੀ, ਕਾਰੋਬਾਰਾਂ 'ਚ ਧੰਦਿਆਂ 'ਚ ਲੱਗੇ ਹੋਏ, ਪਰਿਵਾਰਾਂ ਦੀ ਪਾਲਣਾ ਪੋਸ਼ਣਾ ਕਰਨ ਪਿੱਛੇ ਮਹਾਰਾਜ ਅਸੀਂ ਸੁੱਤੇ ਪਏ ਸੀ ਅਗਿਆਨਤਾ ਅਵਿਦਿਆ ਦੀ ਨੀਂਦ ਵਿੱਚ। ਤੁਸੀਂ ਉਹ ਕਿਰਪਾ ਕੀਤੀ ਹੈ, ਬੜੇ ਦਰਸ਼ਨ ਖੁੱਲ੍ਹੇ ਦਿੱਤੇ ਨੇ ਗਰੀਬ ਨਿਵਾਜ, ਗਿਆਨ ਦੇ ਸਮੁੰਦਰ ਸਤਿਗੁਰੂ ਸੂਰਜ ਵਾਂਗੂ ਆਏ ਹੋ ਤੁਸੀਂ ਚੜ੍ਹ ਕੇ, ਇਸੇ ਪ੍ਰਕਾਰ ਸਤਿਗੁਰੂ ਸਾਨੂੰ ਜਗਾਉਣ ਵਾਸਤੇ ਆਏ ਹੋ ਮਹਾਰਾਜ, ਮੋਹ ਦੀ ਨੀਂਦ ਵਿੱਚੋਂ ਉਠਾਉਣ ਵਾਸਤੇ ਆਏ ਹੋ, ਬੜੀ ਕਿਰਪਾ ਕੀਤੀ ਆਪ ਜੀ ਨੇ।
ਰੋਜ਼ ਸਰੋਜ਼ ਪਦੰਗ ਦਰਸੈ,
ਹੁਣ ਤਾਂ ਮਹਾਰਾਜ ਬੜਾ ਹੀ ਆਨੰਦ ਰਹਿਣਾ, ਅਸੀਂ ਤਾਂ ਰੋਜ਼ ਦਰਸ਼ਨ ਕਰਾਂਗੇ, ਹੁਣ ਤਾਂ ਰੋਜ਼ ਆਪ ਜੀ ਦੇ ਚਰਨ ਕਮਲ ਜਿਹੜੇ ਨੇ ਸੁੰਦਰ ਕਮਲਾਂ ਵਰਗੇ, ਇਹਨਾਂ 'ਤੇ ਰੋਜ਼ ਮੱਥਾ ਲਾ ਕੇ ਅਸੀਸ ਲਵਾਂਗੇ, ਰੋਜ਼ ਬਖਸ਼ਿਸ਼ ਹੋਵੇਗੀ ਹੁਣ ਤੇ।
ਘਰ ਘਰ ਕਰੈ ਭਇਓ ਲਾਭ ਮਹਾਈ,
ਹੁਣ ਤੇ ਸਤਿਗੁਰੂ ਮਹਾਰਾਜ ਸੋਨੇ ਤੇ ਸੁਹਾਗਾ ਹੋ ਗਿਆ, ਨਾਲੇ ਤੇ ਕੰਮ ਕਰਾਂਗੇ, ਨਾਲੇ ਸਵੇਰ ਸ਼ਾਮ ਆ ਕੇ ਦਰਸ਼ਨ ਵੀ ਕਰ ਲਵਾਂਗੇ, ਇਹ ਦੋ ਚੀਜ਼ਾਂ ਕਿੱਥੋਂ ਹੁੰਦੀਆਂ ਨੇ ਤੇ ਸਾਧ ਸੰਗਤ, ਜਾਂ ਤਾਂ ਕੰਮ ਹੋ ਸਕਦਾ ਹੈ ਜਾਂ ਫਿਰ ਕੋਈ ਜਾ ਕੇ ਦਰਸ਼ਨ ਕਰ ਲੈਂਦਾ, ਪੰਜਾਬ ਇੱਕ ਕੰਮ ਹੋਣਾ ਸੀ ਨਾ ਸਾਧ ਸੰਗਤ, ਜਾਂ ਦਰਸ਼ਨਾਂ ਲਈ ਚਲੇ ਜਾਂਦੇ, ਕੰਮ ਧੰਦੇ ਛੱਡਣੇ ਪੈਣੇ ਸੀ, ਪਰ ਮਹਾਰਾਜ ਤੁਸੀਂ ਤਾਂ ਐਡੀ ਕਿਰਪਾ ਕਰਤੀ ਸਾਡੇ 'ਤੇ, ਹੁਣ ਕੰਮ ਵੀ ਕਰਾਂਗੇ, ਧੰਦੇ ਵੀ ਕਰਾਂਗੇ, ਨਾਲੇ ਸਵੇਰ ਸ਼ਾਮ ਦਰਸ਼ਨ ਕਰਕੇ ਸੇਵਾ ਕਰਕੇ ਆਪਦਾ ਜੀਵਨ ਵੀ ਸਫਲ ਬਣਾ ਲਵਾਂਗੇ।
ਜਿਉਂ ਸਭ ਸੰਗਤ ਭਾਉ ਕਰਿਓ,
ਇੱਦਾਂ ਸਾਧ ਸੰਗਤ ਬੜੇ ਚਾਵਾਂ ਨਾਲ ਬੇਨਤੀਆਂ ਕਰਦੇ ਨੇ ਅਤੇ ਸੰਗਤ ਨੇ ਬਹੁਤ ਭਾਵਨੀ ਦੇ ਨਾਲ ਸਤਿਗੁਰੂ ਮਹਾਰਾਜ ਦੀ ਸੇਵਾ ਕੀਤੀ।
ਅਰਦਾਸ ਕਰੀ ਪੁਨ ਆਪ ਸਮਾਹੀ,
ਅਰਦਾਸ ਬੇਨਤੀਆਂ ਕਰਦੇ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ, ਇਵੇਂ ਨਿਮਰਤਾ ਨਾਲ ਬੇਨਤੀਆਂ ਕਰਦੇ ਹਨ।
ਸੁੰਦਰ ਮੰਦਿਰ ਕੋ ਬਣਵਾਏ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਟਿਕਣ ਵਾਸਤੇ ਸੁੰਦਰ ਘਰ ਬਣਾ ਰਹੇ ਨੇ, ਤਿਆਰੀਆਂ ਕਰਦੇ ਨੇ, ਜਿੱਥੇ ਸਤਿਗੁਰਾਂ ਨੂੰ ਟਿਕਾਇਆ ਸ਼ਾਇਦ ਹੋ ਸਕਦਾ ਕਮਰਾ ਪੁਰਾਣਾ ਹੋਵੇ। ਸਾਧ ਸੰਗਤ ਜੀ ਹੁਣ ਮਨ 'ਚ ਬੜੀ ਉਮੰਗ ਹੈ, ਪੂਰੇ ਸਤਿਗੁਰੂ ਆਏ ਨੇ ਉਹਨਾਂ ਨੂੰ ਪੁਰਾਣੇ ਕਮਰਿਆਂ 'ਚ ਥੋੜ੍ਹਾ ਰੱਖਣਾ ਹੈ, ਉਹਨਾਂ ਲਈ ਸਪੈਸ਼ਲ ਵੱਖਰਾ ਵਧੀਆ ਘਰ ਬਣਾਈਏ। ਸਾਧ ਸੰਗਤ ਇੱਦਾਂ ਚਾਓ ਦੇ ਨਾਲ ਵੀ ਕਿਹੜੀ ਕਿਹੜੀ ਸੇਵਾ, ਹਰ ਗੁਰਸਿੱਖ ਨੂੰ ਹੁਣ ਚਾਅ ਹੈ ਨਾ, ਕੋਈ ਕਹਿੰਦਾ ਵੀ ਸੋਹਣਾ ਘਰ ਮੈਂ ਬਣਾਵਾਂ, ਕੋਈ ਕਹਿੰਦਾ ਮੈਂ ਆਹ ਸੇਵਾ ਲੈ ਲਵਾਂ, ਕੋਈ ਕਹਿੰਦਾ ਇੱਟਾਂ ਮੈਂ ਲੈ ਆਉਂਦਾ ਹੈ। ਸਾਧ ਸੰਗਤ ਇੱਦਾਂ ਬੜੀ ਭਾਵਨੀ ਦੇ ਨਾਲ ਸਾਰੇ ਸੇਵਾ ਕਰਦੇ, ਮਕਾਨ ਸੋਹਣਾ ਬਣ ਰਿਹਾ।
ਸਭੀ ਰੁੱਤ ਮੇ ਸੁੱਖ ਦਾ ਦੁੱਖ ਨਾਹੀ,
ਇਹੋ ਜਿਹਾ ਘਰ ਬਣਾ ਰਹੇ ਨੇ ਕਿ ਬਈ ਸਾਰੀ ਰੁੱਤਾਂ 'ਚ ਹੀ ਸੁੱਖਦਾਈ ਹੋਵੇ, ਗਰਮੀ ਹੋਵੇ ਅਤੇ ਜਿਹਦੇ 'ਚ ਬਾਹਲੀ ਗਰਮੀ ਨਾ ਲੱਗੇ, ਸਿਆਲ ਦੀ ਰੁੱਤ ਆ ਜਾਵੇ ਠੰਡ ਅਤੇ ਸਾਧ ਸੰਗਤ ਉਹਦੇ 'ਚ ਬਾਹਲੀ ਠੰਡ ਵੀ ਨਾ ਲੱਗੇ, ਇਹੋ ਜਿਹਾ ਪ੍ਰਬੰਧ ਕਰਕੇ ਨਾ ਸੋਹਣਾ ਘਰ ਗੁਰੂ ਸਾਹਿਬ ਦੇ ਵਸਣੇ ਲਾਇਕ, ਕਿਉਂਕਿ ਭਾਵਨਾ ਹੈ ਕਿ ਮਹਾਰਾਜ ਹੁਣ ਛੇਤੀ ਨਾ ਜਾਣ ਇੱਥੋਂ। ਕਿਉਂ ਇਹ ਐਡੀ ਤਿਆਰੀ ਕਿਉਂ ਕਰੀਦੀ ਹੈ? ਜਦੋਂ ਕਿਸੇ ਨੂੰ ਪੱਕਿਆਂ ਰੱਖਣਾ ਹੋਵੇ, ਇਹ ਮਨ 'ਚ ਕਾਮਨਾ ਹੋਵੇ ਵੀ ਪੱਕਿਆਂ, ਜੇ ਤਾਂ ਹੁੰਦਾ ਵੀ ਮਹਾਰਾਜ ਨੇ ਵੀ ਦੋ ਚਾਰ ਦਿਨ ਰਹਿ ਕੇ ਚਲੇ ਜਾਣਾ ਹੈ, ਫਿਰ ਕਾਹਦੇ ਇੰਨੀਆਂ ਤਿਆਰੀਆਂ ਕਰਨ ਦੀ ਲੋੜ ਸੀ ਸਤਸੰਗ। ਪਰ ਇਹਨਾਂ ਦੀ ਭਾਵਨਾ ਹੈ ਕਿ ਹੁਣ ਗੁਰੂ ਨੂੰ ਛੇਤੀ ਨਹੀਂ ਜਾਣ ਦੇਣਾ ਇੱਥੋਂ, ਮਹਾਰਾਜ ਨੂੰ ਇੱਥੇ ਹੀ ਰੱਖ ਲੈਣਾ, ਰੋਜ਼ ਦਰਸ਼ਨ ਕਰਾਂਗੇ, ਕੰਮਕਾਰ ਵੀ ਕਰਾਂਗੇ ਅਤੇ ਮਹਾਰਾਜ ਦੀ ਖੁਸ਼ੀਆਂ ਵੀ ਲਵਾਂਗੇ। ਇਸ ਲਈ ਸਾਧ ਸੰਗਤ ਹਰ ਰੁੱਤ ਵਿੱਚ ਜਿਹੜਾ ਸੁਖਦਾਈ ਘਰ ਹੋਵੇ ਉਹੋ ਜਿਹਾ ਘਰ ਬਣਾ ਰਹੇ ਨੇ।
ਕੀਨ ਉਤਾਇਲ ਤਿਆਰ ਆਵਾਸ ਕੋ,
ਅਤੇ ਘਰ ਬਣਾਉਣ 'ਚ ਫਿਰ ਦੇਰੀ ਵੀ ਨਹੀਂ ਕਰਦੇ ਹੁਣ, ਛੇਤੀ ਛੇਤੀ ਵੀ ਛੇਤੀ ਛੇਤੀ ਜਿੰਨਾ ਘੱਟ ਸਮਾਂ ਲੱਗੇ, ਜਿੰਨੀ ਛੇਤੀ ਬਣ ਜਾਏ ਉਹਦੇ ਲਈ ਉੱਦਮ ਕਰਦੇ ਹਨ।
ਔਰ ਸਮਾਜ ਸਭੈ ਵਿਦ ਜਾਹੀ,
ਹੋਰ ਵੀ ਜਿਹੜਾ ਸਾਜੋ ਸਮਾਨ, ਜਿਹੜੀ ਜਿਹੜੀ ਵਸਤੂ ਦੀ ਲੋੜ ਹੈ, ਜਿਹੜਾ ਸਮਾਨ ਚਾਹੀਦਾ ਹੈ, ਉਹਦਾ ਵੀ ਪ੍ਰਬੰਧ ਸਾਧ ਸੰਗਤ ਸੰਗਤਾਂ ਕਰ ਰਹੀਆਂ ਹਨ।
ਆਪ ਕਰਿਓ ਬਿਸਰਾਮ ਦਇਆ ਨਿਧ,
ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਇਸ ਅਸਥਾਨ ਤੇ ਹਰਿਮੰਦਰ ਜੀ, ਸ਼੍ਰੀ ਹਰਿਮੰਦਰ ਜੀ ਪਟਨਾ, ਇਹ ਪਾਵਨ ਅਸਥਾਨ ਤੇ ਮਹਾਰਾਜ ਵਿਸ਼ਰਾਮ ਕਰ ਰਹੇ ਹਨ।
ਸਿੱਖਨ ਕਾਮਨ ਪੂਰ ਕਰਾਹੀ,
ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ। ਜਿਹੇ ਜਿਹੇ ਜੀ ਵੀ ਕੋਈ ਇੱਛਾ ਲੈ ਕੇ ਮਹਾਰਾਜ ਦੀ ਸੇਵਾ ਕਰਦਾ, ਉਹੋ ਜੀ ਸਾਧ ਸੰਗਤ ਇੱਛਾ ਪੂਰੀ ਹੋ ਜਾਂਦੀ, ਕਿਉਂਕਿ ਸਤਿਗੁਰਾਂ ਦੀ ਸੇਵਾ ਹੀ ਐਡੀ ਮਹਾਨ ਹੈ। ਗੁਰੂ ਜੀ ਦੀ ਸੇਵਾ ਐਡੀ ਮਹਾਨ ਹੈ, ਗੁਰ ਸੇਵਾ ਕਿੰਗ ਨਾ ਲੱਭਿਆ ਤੇ ਕੀ ਨਹੀਂ ਲੱਭਦਾ ਭਲਾ ਸੇਵਾ ਤੋਂ। ਇੱਥੇ ਤਾਂ ਸਾਧ ਸੰਗਤ ਸਭ ਕੁਛ ਹੀ ਮਿਲ ਜਾਂਦਾ, ਲੋਕ ਦਾ ਸੁੱਖ ਤਾਂ ਮਿਲਦਾ ਹੀ ਮਿਲਦਾ ਹੈ, ਪਰਲੋਕ ਵੀ ਸਵੱਲਾ ਹੋ ਜਾਂਦਾ। ਗੁਰੂ ਦੀ ਐਡੀ ਮਹਾਨ ਸੇਵਾ ਹੈ ਸਾਧ ਸੰਗਤ, ਇਸ ਲਈ ਭਾਵਨੀ ਨਾਲ ਸੇਵਾ ਕਰਦੇ, ਨਾਲੇ ਆਪਣਾ ਲੋਕ ਪਰਲੋਕ ਸਵੱਲਾ ਕਰਦੇ ਹਨ।
ਜਿਮ ਜਾਚਤ ਹੈ ਅਰ ਸੇਵਤ ਹੈ,
ਜਿਵੇਂ ਜਿਵੇਂ ਕੋਈ ਆਉਂਦਾ ਹੈ ਸੇਵਾ ਕਰਦਾ ਹੈ, ਜਿਹੋ ਜੀ ਕਾਮਨਾ ਦੇ ਨਾਲ ਉਹ ਮੰਗ ਕਰਦਾ ਅਰਦਾਸ। ਹੁਣ ਸਾਰੇ ਤਾਂ ਇੱਕ ਜਿਹੇ ਨਹੀਂ ਹੁੰਦੇ, ਹੁਣ ਆਪਾਂ ਵੀ ਮਹਾਰਾਜ ਦੇ ਅੱਗੇ ਆਉਂਦੇ ਹਾਂ ਨਾ, ਮੇਰੀ ਕੋਈ ਮੰਗ ਹੁੰਦੀ ਹੈ, ਤੁਹਾਡੀ ਕੋਈ ਮੰਗ ਹੁੰਦੀ ਹੈ, ਹਰ ਮਨੁੱਖ ਦੀ ਮੰਗ ਵੱਖਰੀ ਵੱਖਰੀ ਹੈ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਦੁਨੀਆਂ ਦੇ ਐਸ਼ਵਰਜ ਵਿਭੂਤੀ ਮੰਗਦਾ ਹੈ, ਕੋਈ ਵਡਿਆਈ ਮੰਗਦਾ ਹੈ, ਕੋਈ ਕਹਿੰਦਾ ਮਹਾਰਾਜ ਮੈਨੂੰ ਉੱਚਾ ਰੁਤਬਾ ਮਿਲ ਜਾਵੇ, ਮੇਰਾ ਸਤਿਕਾਰ ਹੋਵੇ ਦੁਨੀਆਂ ਦੇ ਵਿੱਚ, ਮੈਂ ਜਿੱਥੇ ਜਾਵਾਂ ਮੇਰੇ ਅੱਗੇ ਲੋਕ ਝੁਕਣ, ਇਹ ਵੀ ਇੱਛਾ ਆ ਜਾਂਦੀ ਮਨ ਵਿੱਚ। ਪਰ ਗੁਰਮੁਖ ਜਿਹੜੇ ਇੱਕ ਹੁੰਦੇ ਨਿਸ਼ਕਾਮ ਨਿਰਸਵਾਰਥ, ਉਹ ਤਾਂ ਭਗਤੀ ਨੇ ਸਾਧ ਸੰਗਤ, ਜਿਹੜੇ ਭਾਵਨਾ ਵਾਲੇ ਜਗਿਆਸੂ ਨੇ ਨਾ, ਉਹਨਾਂ 'ਚ ਕੋਈ ਵੀ ਕੋਈ ਇੱਛਾ ਨਹੀਂ ਰਹਿੰਦੀ ਪਦਾਰਥਾਂ ਦੀ, ਨਾ ਕੋਈ ਰਾਜ ਦੀ, ਨਾ ਕੋਈ ਐਸ਼ਵਰਜ ਦੀ, ਨਾ ਵਿਭੂਤੀ ਦੀ। ਉਹ ਤਾਂ ਇੱਥੋਂ ਤੱਕ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਸਤਿਗੁਰੂ ਆਪ ਜੀ ਦੇ ਚਰਨਾਂ ਤੋਂ ਦੂਰ ਨਾ ਰੱਖਿਆ ਜੇ, ਇਹੀ ਕਿਰਪਾ ਸਾਡੇ ਉੱਤੇ ਕਰੋ ਮਹਾਰਾਜ, ਇਹ ਬਖਸ਼ਿਸ਼ ਸਾਡੇ 'ਤੇ ਕਰੋ। ਇਉਂ ਜਿਹੇ ਜੀ ਕੋਈ ਆਸਾ ਲੈ ਕੇ ਆਉਂਦਾ, ਜਿੱਦਾਂ ਦਾ ਕੋਈ ਅਧਿਕਾਰੀ ਹੈ, ਉਹੋ ਜੀ ਮਹਾਰਾਜ ਤੋਂ ਬਖਸ਼ਿਸ਼ ਲੈ ਜਾਂਦਾ।
ਤਿਮ ਦੇਵਤ ਹੈ ਗੁਰ ਰੂਪ ਉਧਾਰੇ,
ਉਧਾਰੇ ਮਤਲਬ ਸਖੀ, ਸਖੀ ਸਰੂਪ ਨੇ ਗੁਰੂ ਤੇਗ ਬਹਾਦਰ। ਜਿਹੋ ਜੀ ਕੋਈ ਕਾਮਨਾ ਲੈ ਕੇ ਆਉਂਦਾ ਹੈ, ਉਹੋ ਜੀ ਇੱਛਾ ਪੂਰੀ ਕਰ ਦਿੰਦੇ।
ਨਰ ਨਾਰਨ ਕੇ ਗਨ ਹੋਵੇ ਸਰਦਾ ਧਰ,
ਮਨੁੱਖ ਇਸਤਰੀਆਂ ਸਾਧ ਸੰਗਤ ਆਉਂਦੇ ਨੇ, ਬਹੁਤ ਲੋਕ ਆਉਂਦੇ ਨੇ ਦਰਸ਼ਨ ਕਰਨ ਵਾਸਤੇ।
ਸ੍ਰੀ ਮੁਖ ਕੋ ਦਰਸੈ ਦਰਬਾਰੇ,
ਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਨਾ ਮਹਾਰਾਜ ਦੇ ਸੁੰਦਰ ਮੁਖੜੇ ਦੇ ਦਰਸ਼ਨ ਕਰਦੇ ਹਨ।
ਇੱਕ ਆਵਤ ਹੈ ਇੱਕ ਜਾਵਤ ਹੈ,
ਇੱਕ ਦਰਸ਼ਨ ਕਰਨ ਲਈ ਆਉਂਦੇ ਨੇ, ਆ ਕੇ ਸੇਵਾ ਕਰਦੇ ਨੇ, ਫਿਰ ਮਹਾਰਾਜ ਤੋਂ ਆਗਿਆ ਲੈ ਲੈਂਦੇ ਵੀ ਮਹਾਰਾਜ ਹੁਣ ਕੰਮਕਾਰ ਵੀ ਕਰ ਲਈਏ, ਥੋੜ੍ਹੀ ਜਿਹੀ ਛੁੱਟੀ ਵੀ ਦੇ ਦਿਓ, ਤਾਂ ਮਹਾਰਾਜ ਫਿਰ ਉਹਨਾਂ ਨੂੰ ਛੁੱਟੀਆਂ ਵੀ ਦਿੰਦੇ ਨੇ, ਮਹਾਰਾਜ ਸ਼ਾਮੀ ਫੇਰ ਆ ਜਾਂਗੇ। ਇੱਦਾਂ ਇੱਕ ਆਉਂਦੇ ਨੇ, ਇੱਕ ਦਰਸ਼ਨ ਕਰਕੇ ਜਾਂਦੇ ਹਨ।
ਇੱਕ ਪਾਵਤ ਹੈ ਮਨ ਬਾਂਚਤ ਸਾਰੇ,
ਸੋ ਇੱਕ ਇਸ ਤਰ੍ਹਾਂ ਮਨ ਇੱਛਤ ਫਲ ਜਿਹੜੇ ਨੇ ਗੁਰੂ ਸਾਹਿਬ ਤੋਂ ਪਾਉਂਦੇ ਹਨ।
ਬਹੁ ਭਾਂਤ ਉਪਾਇਨ ਪਾਇਨ ਪੈ,
ਬਹੁਤ ਭਾਂਤ ਭਾਂਤ ਦੀ ਭੇਟਾ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਚੜਾਉਂਦੇ ਹਨ।
ਅਰਪੈ ਬਿਨਤੀ ਜੁਤ ਬੰਧਨ ਧਾਰੇ,
ਸਾਧ ਸੰਗਤ ਅਰਪਣ ਕਰਦੇ ਨੇ, ਕਿੱਦਾਂ ਅਰਪਣ ਕਰਦੇ ਨੇ, ਸਹਿਤ ਬੇਨਤੀਆਂ ਦੇ, ਇਹ ਨਹੀਂ ਕਿ ਹੰਕਾਰ ਕਰਦੇ ਨੇ ਵੀ ਮੈਂ ਆਹ ਚੀਜ਼ ਭੇਟ ਕੀਤੀ ਹੈ। ਹੁਣ ਤਾਂ ਇਹੋ ਜਿਹਾ ਹੋ ਗਿਆ ਮਾਹੌਲ, ਜੇ ਸਾਧ ਸੰਗਤ ਇੱਕ ਵਸਤੂ ਭੇਟ ਕੀਤੀ ਹੈ, ਕਹਿੰਦੇ ਮੈਂ ਤਾਂ ਫਲਾਣੇ ਗੁਰਦੁਆਰੇ ਇੰਨੇ ਪੱਖੇ ਦਾਨ ਕਰਕੇ ਆਇਆ, ਚਾਰ ਲੋਕਾਂ ਨੂੰ ਜਿੰਨਾ ਚਿਰ ਦੱਸ ਨਾ ਦੇਣ ਉਨਾ ਚਿਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਤੇ ਕਈ ਮੇਰੇ ਵਰਗੇ ਇਹੋ ਜਿਹੇ, ਇਹ ਉਹ ਫਲਾਨੇ ਗੁਰਦੁਆਰੇ ਮੈਂ ਪੱਖਾ ਚੜ੍ਹਾਇਆ, ਮੇਰਾ ਨਾਂ ਹੀ ਨਹੀਂ ਲਿਖਿਆ ਪੱਖੇ 'ਤੇ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਗੁਰਦੁਆਰਿਆਂ 'ਚ ਜਿੰਨੇ ਪੱਖੇ ਲਏ ਸਾਰਿਆਂ 'ਤੇ, ਕਿਤੇ ਸਵਰਗਵਾਸੀ ਅਤੇ ਕਿਤੇ ਕੁਝ ਕਿਤੇ ਕੁਝ। ਇਹ ਕੀ ਹੈ ਗੁਰਮੁਖੋ? ਸਤਿਗੁਰੂ ਨੂੰ ਦਾਨ ਕੀ ਦੇਣਾ ਹੈ? ਮਹਾਰਾਜ ਨੂੰ ਭੇਟ ਦਿੱਤੀ ਜਾਂਦੀ, ਦਾਨ ਨਹੀਂ। ਤੇਰਾ ਤੁਝਕੋ ਸੌਂਪ ਤੇ ਕਿਆ ਲੱਗਿਆ ਮੇਰਾ, ਇਹ ਕਿਹਦਾ ਦਿੱਤਾ ਹੋਇਆ? ਗੁਰੂ ਦਾ ਦਿੱਤਾ, ਗੁਰੂ ਨੂੰ ਦੇਣ ਲੱਗੇ ਹਾਂ। ਫਿਰ ਵੀ ਬੰਦਾ ਮਾਣ ਕਰੇ, ਮਨ ਵਿੱਚ ਹੰਕਾਰ ਕਰੇ, ਮੈਂ ਦਿੱਤਾ ਹੈ ਜੀ, ਮੇਰਾ ਨਾਂ ਲਓ ਵੱਡਾ ਕਰਕੇ। ਇਹ ਕੋਈ ਸਿਆਣਪ ਨਹੀਂ, ਇਹ ਕੋਈ ਭਾਵਨਾ ਨਹੀਂ। ਭਾਵਨਾ ਤਾਂ ਉਹ ਹੈ, ਭੇਟ ਵੀ ਕਰ ਦਿੱਤੀ ਸਾਧ ਸੰਗਤ, ਕਿਧਰੇ ਦੂਜੇ ਕੰਨ ਨੂੰ ਵੀ ਪਤਾ ਨਾ ਲੱਗੇ ਵੀ ਕੀ ਭੇਟ ਕੀਤੀ, ਗੁਰੂ ਹੀ ਜਾਣਦਾ। ਉਹਦੇ ਅੱਗੇ ਅਰਦਾਸ ਬੇਨਤੀ, ਇਹੋ ਜਿਹੇ ਪਿਆਰੇ ਗੁਰਸਿੱਖ ਵੀ ਹੈ, ਕਈ ਕਈ ਭੇਟਾਵਾਂ ਲੱਖਾਂ ਦੀਆਂ ਕਰ ਜਾਂਦੇ ਨੇ, ਕਹਿੰਦੇ ਵੀ ਸਾਡਾ ਨਾਮ ਨਹੀਂ ਲੈਣਾ, ਗੁਪਤ ਅਰਦਾਸ ਕਰਨਾ ਮਹਾਰਾਜ ਦੇ ਚਰਨਾਂ ਵਿੱਚ। ਗੁਰੂ ਜਾਣਦਾ ਹੈ, ਕਿਉਂਕਿ ਬਿਨ ਬੋਲਿਆਂ ਸਭ ਕੁਛ ਜਾਣਦਾ, ਉਹ ਤਾਂ ਬਿਨਾਂ ਬੋਲਿਆਂ ਹੀ ਜਾਣਦਾ, ਦੱਸਣ ਦੀ ਤਾਂ ਲੋੜ ਨਹੀਂ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਜਿਹੜੇ ਗੁਰਸਿੱਖ ਪਿਆਰੇ ਨੇ ਨਾ, ਬਹੁਤ ਸਾਰੀਆਂ ਭੇਟਾਵਾਂ, ਕੋਈ ਸੋਨਾ ਚਾਂਦੀ ਬਸਤਰ, ਕੋਈ ਰਾਸ਼ਨ ਸੁੱਕੀ ਰਸਤ ਲੈ ਆਉਂਦਾ, ਕੋਈ ਕੜਾਹ ਪ੍ਰਸ਼ਾਦ ਹੀ ਕਰਕੇ ਲੈ ਆਉਂਦਾ, ਜਿਹੋ ਜਿਹੀ ਭਾਵਨਾ ਕਿਸੇ ਦੀ। ਸਤਿਗੁਰੂ ਮਹਾਰਾਜ ਸਭ ਦੀਆਂ ਭੇਟਾਵਾਂ ਸਵੀਕਾਰ ਕਰਦੇ ਹਨ।
ਜੋ ਪਈ ਸ੍ਰੀ ਗੁਜਰੀ ਸਾਧਵੀ ਕੋ ਪ੍ਰਹਤਾ।
ਸਤਿਕਾਰਯੋਗ ਮਾਤਾ ਗੁਜਰ ਕੌਰ, ਜੋ ਪਤੀ ਵਰਤਾ ਧਰਮ ਵਿੱਚ ਪਰਪੱਕ ਨੇ, ਉਹਨਾਂ ਦੇ ਜਿਹੜੇ ਭਰਾਤਾ ਨੇ ਮਾਮਾ ਕਿਰਪਾਲ ਚੰਦ ਜੀ,
ਨਾਮ ਕਿਰਪਾਲ ਜਗਤ ਬਖਿਆਤਾ,
ਜਿਨ੍ਹਾਂ ਦਾ ਜਗਤ ਵਿੱਚ ਨਾਮ ਕਿਰਪਾਲ ਜੀ ਪ੍ਰਸਿੱਧ ਹੈ।
ਪੁਰ ਮੈਂ ਕੀਤਕ ਦਸੋ ਘਰ ਵਾਸ।
ਸੋ ਉਹ ਵੀ ਸਾਧ ਸੰਗਤ ਜੀ ਨਗਰ ਦੇ ਵਿੱਚ ਵਸੇ ਨੇ, ਉਹ ਵੀ ਇੱਥੇ ਟਿਕੇ ਹਨ। ਭਰਾ ਮਾਤਾ ਗੁਜਰ ਕੌਰ ਜੀ ਦੇ ਇਹ ਸਕੇ ਭਰਾ ਨੇ ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਦਾਂ ਰਹਿੰਦੇ। ਇਹ ਨਹੀਂ ਕਿ ਇਹ ਸਾਡਾ ਜਵਾਈ ਹੈ ਜਾਂ ਭਾਈਆ ਹੈ, ਇਹ ਕਾਮਨਾ ਨਹੀਂ ਮਨ ਵਿੱਚ। ਜਿਹੋ ਜੀ ਗੁਰੂ ਪ੍ਰਤੀ ਸ਼ਰਧਾ ਹੁੰਦੀ ਨਾ, ਮਾਮਾ ਕਿਰਪਾਲ ਚੰਦ ਜੀ ਨੇ ਇਹ ਕਾਮਨਾ ਰੱਖੀ। ਸਾਧ ਸੰਗਤ ਜੀ, ਇਤਿਹਾਸ ਅੱਗੇ ਵੀ ਆਵੇਗਾ, ਤੁਸੀਂ ਸੁਣੋਗੇ ਵੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਇਹਨਾਂ ਦੇ ਹੱਥਾਂ 'ਚ ਖੇਡੇ ਨੇ। ਉਮਰ ਦੇਖ ਲਓ ਵੀ ਮਹਾਰਾਜ ਦੀ ਕਿੰਨੀ ਛੋਟੀ ਹੈ, ਲੇਕਿਨ ਮਾਮਾ ਕਿਰਪਾਲ ਚੰਦ ਨੇ ਕਦੇ ਵੀ ਇਹੋ ਜਿਹੀ ਭਾਵਨਾ ਨਹੀਂ ਰੱਖੀ ਮੈਂ ਵੱਡਾ ਹਾਂ, ਮੈਂ ਮਾਮਾ ਹਾਂ, ਇਹ ਤਾਂ ਬੱਚਾ ਕੱਲ੍ਹਦਾ ਹੈ। ਇਹੋ ਜਿਹੀ ਗੁਰੂ ਵਾਲੀ ਭਾਵਨਾ ਅਤੇ ਸਤਿਗੁਰਾਂ ਦੇ ਚਰਨਾਂ 'ਤੇ ਡੰਡੌਤ ਕਰਦੇ ਆਉਂਦੇ ਸੀ, ਇਹ ਭਾਵਨਾ ਹੋਣੀ ਚਾਹੀਦੀ ਮਨ ਵਿੱਚ। ਮਾਮਾ ਕਿਰਪਾਲ ਚੰਦ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਨਹੀਂ ਜਾਣਦੇ ਵੀ ਇਹ ਸਾਡਾ ਰਿਸ਼ਤੇਦਾਰ ਹੀ ਤਾਂ ਹੈ, ਇਹੋ ਜਿਹੀ ਨਹੀਂ, ਇਹ ਭਾਵਨਾ ਵੀ ਜਾਣਦੇ ਨੇ, ਤ੍ਰਿਲੋਕੀ ਦੇ ਗਿਆਤਾ ਹਨ, ਇਹ ਗੁਰੂ ਨਾਨਕ ਨੇ। ਜਿਹੋ ਜਿਹਾ ਸਤਿਕਾਰ ਗੁਰੂ ਨਾਨਕ ਦਾ ਹੈ, ਉਹੀ ਗੁਰੂ ਤੇਗ ਬਹਾਦਰ ਸਾਹਿਬ ਉਸ ਰੂਪ ਦੇਖਦੇ ਨੇ ਕਿ ਜੋਤ ਤਾਂ ਉਹੀ ਹੈ ਨਾ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲੱਟੀ ਹੈ, ਤਾਂ ਕਾਇਆ ਦਾ ਬਦਲਾਵ ਹੈ ਕੇਵਲ, ਹੈ ਤਾਂ ਇਹ ਗੁਰੂ ਨਾਨਕ, ਉਹੀ ਸਤਿਕਾਰ ਮਨ ਵਿੱਚ ਹੈ।
ਪੁਰ ਮੈਂ ਕੀਤਕ ਦਯੋਸ ਕਰ ਬਾਸ,
ਉਹ ਵੀ ਟਿਕੇ ਹਨ ਨਗਰ ਦੇ ਵਿੱਚ,
ਬੈਠੇ ਹੁਤੇ ਸਤਿਗੁਰੂ ਪਾਸ,
ਸਤਿਗੁਰਾਂ ਦੇ ਕੋਲ ਬੈਠੇ ਹਨ।
ਅਪਰ ਸਿੱਖ ਸੇਵਕ ਗੁਰ ਤੀਰ,
ਹੋਰ ਵੀ ਗੁਰਸਿੱਖ ਪਿਆਰੇ ਬਹੁਤ ਸਾਰੀਆਂ ਸੰਗਤਾਂ ਬੈਠੀਆਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ,
ਦਰਸ਼ਨ ਕਰੇ ਨਰਨ ਕੀ ਭੀੜ,
ਮਨੁੱਖਾਂ ਦੀ ਭੀੜ ਲੱਗੀ ਹੋਈ ਹੈ ਜਿਹੜੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ।
ਤਬ ਕਿਰਪਾਲ ਨੇ ਬੁੱਝਣ ਕੀਨੋ,
ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਨੇ ਇੱਕ ਸਵਾਲ ਪੁੱਛਿਆ ਗੁਰੂ ਸਾਹਿਬ ਤੋਂ,
ਆਪ ਜਗਤ ਕੇ ਗੁਰੂ ਪ੍ਰਬੀਨੋ।
ਦੇਖੋ ਸਵਾਲ ਵੀ ਪੁੱਛਣਾ ਹੈ ਤਾਂ ਕਿੱਡੀ ਨਿਮਰਤਾ ਹੈ, ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ।
ਭੂਤ ਭਵਿੱਖ ਅਨੇਕ ਬਿਰਤਾਂਤ,
ਭੂਤ ਭਵਿੱਖ ਵਰਤਮਾਨ ਤਿੰਨੇ ਸਮਿਆਂ ਦੇ ਗਿਆਨਵਾਨ ਹੋ।
ਤੁਮਰੇ ਹਿਰਦੇ ਸਭਨ ਕੀ ਗਿਆਤ।
ਆਪ ਜੀ ਦੇ ਹਿਰਦੇ ਚੋਂ ਕੋਈ ਚੀਜ਼ ਲੁਕੀ ਛਿਪੀ ਤਾਂ ਹੈ ਨਹੀਂ, ਤੁਸੀਂ ਸਭ ਕੁਝ ਹੀ ਜਾਣਦੇ ਹੋ।
ਨਗਰ ਵਿਸਾਲ ਮਨੋਹਰ ਮਹਾ।
ਮਹਾਰਾਜ ਇਹ ਨਗਰ ਬਹੁਤ ਵੱਡਾ ਵਿਸਾਲ ਤੇ ਸੁੰਦਰ ਹੈ।
ਧਨੀ ਪੁਰਖ ਬੈਠੇ ਜਹੇ ਕਹਾਂ।
ਜਿੱਥੇ ਕਿੱਥੇ ਵੀ ਧਨੀ ਲੋਕ ਰਹਿੰਦੇ ਨੇ ਪਟਨਾ ਸ਼ਹਿਰ ਦੇ ਵਿੱਚ।
ਮੰਦਰ ਬਾਰ ਸੁੰਦਰ ਵੱਡ ਕਰੇ
ਤੇ ਬਹੁਤ ਸੋਹਣੇ ਸੋਹਣੇ ਮਹੱਲ ਬਣੇ ਹੋਏ ਨੇ, ਘਰ ਬਣੇ ਹਨ ਸੁੰਦਰ।
ਨਰ ਨਾਰੀ ਗਨ ਆਨੰਦ ਭਰੇ।
ਇੱਥੋਂ ਦੇ ਜਿਹੜੇ ਲੋਕ ਨੇ ਬਹੁਤ ਖੁਸ਼ ਦਿਲ ਹਨ, ਬਹੁਤ ਖੁੱਲੇ ਸੁਭਾਅ ਦੇ ਹਨ।
ਸਤਿਗੁਰੂ ਕੀ ਸੰਗਤ ਸਮਦਾਏ।
ਸਤਿਗੁਰੂ ਜੀ ਇੱਥੋਂ ਦੀ ਸਾਰੀ ਜਿਹੜੀ ਸੰਗਤ ਹੈ,
ਰਾਵਰ ਕੋ ਦਰਸੈ ਹਰ ਕਾਏ,
ਬੜੀ ਖੁਸ਼ੀ ਨਾਲ ਆਪ ਜੀ ਦੇ ਦਰਸ਼ਨ ਕਰ ਰਹੇ ਹਨ।
ਚਲੈ ਪ੍ਰਵਾਹ ਬਿਮਲ ਬਹੁ ਪਾਨੀ।
ਤੇ ਇੱਥੇ ਗੰਗਾ ਵੀ ਲਾਗੇ ਵਹਿੰਦੀ ਹੈ, ਜਿਹਦਾ ਪਾਣੀ ਬੜਾ ਉੱਜਲ ਤੇ ਨਿਰਮਲ ਹੈ।
ਸਕਲ ਦੇਸ਼ ਸ਼ੋਭਤ ਗੁਣ ਖਾਨੀ।
ਸਤਿਗੁਰੂ ਜੀ ਉਹ ਗੁਣਾਂ ਦੀ ਖਾਣ, ਇਹ ਨਗਰ ਜਿਹੜਾ ਹੈ ਬਹੁਤ ਸੁੰਦਰ, ਸਾਰੇ ਨਗਰਾਂ ਵਿੱਚੋਂ ਇਹ ਵਿਸ਼ੇਸ਼ ਨਗਰ ਜਾਪਦਾ ਹੈ।
ਭਾਂਤ ਭਾਂਤ ਕੇ ਉਪਮਨ ਖਰੇ।
ਭਾਂਤ ਭਾਂਤ ਦੇ ਦਰਖਤ ਖੜੇ ਹਨ,
ਫਲ ਫੂਲਣ ਯੁੱਤ ਤਰ ਦਲ ਹਰੇ।
ਤੇ ਹਰੇ ਹਰੇ ਦਰਖਤ ਜਿਹੜੇ ਪੱਤੇ ਹਰੇ ਨੇ, ਤੇ ਇਸੇ ਤਰ੍ਹਾਂ ਜਿਨ੍ਹਾਂ ਨੂੰ ਫਲ ਲੱਗੇ ਹੋਏ ਹਨ।
ਇਸ ਮੈਂ ਭਇਓ ਕੌਣ ਵੱਡ ਰਾਜਾ।
ਮਹਾਰਾਜ ਇਹ ਨਗਰ ਜਿਹੜਾ ਹੈ, ਇਹ ਨਗਰ ਕਿਵੇਂ ਪ੍ਰਸਿੱਧ ਹੋਇਆ ਸੰਸਾਰ ਵਿੱਚ, ਇਹਦੇ 'ਤੇ ਰਾਜਾ ਕੌਣ ਹੋਇਆ ਪਹਿਲਾਂ? ਹੁਣ ਕੋਈ ਵੀ ਨਗਰੀ ਵੱਸਦੀ ਹੈ ਸਾਧ ਸੰਗਤ, ਨਗਰ ਵਸਾਉਣ ਵਾਲੇ ਕੋਈ ਰਾਜੇ ਮਹਾਰਾਜੇ ਹੁੰਦੇ ਹੀ ਨੇ ਨਾ, ਜਿਨ੍ਹਾਂ ਨੇ ਕੋਈ ਨਗਰ ਵਸਾਇਆ ਹੁੰਦਾ। ਸਤਿਗੁਰਾਂ ਨੂੰ ਇਹ ਸਵਾਲ ਪੁੱਛ ਰਹੇ ਨੇ ਮਾਮਾ ਕਿਰਪਾਲ ਚੰਦ ਜੀ ਵੀ, ਇਸ ਨਗਰ ਦੇ ਵਿੱਚ ਇਹ ਕਿਹਨੇ ਵਸਾਇਆ ਹੈ, ਇੱਥੇ ਦਾ ਰਾਜਾ ਕੌਣ ਹੈ?
ਜਿਸਨੇ ਸਕਲ ਵਸਾਏ ਬੇ ਰਾਜਾ।
ਜਿਸਨੇ ਇਸ ਨਗਰ ਨੂੰ, ਪਟਨਾ ਸ਼ਹਿਰ ਨੂੰ ਵਸਾਇਆ, ਇੱਥੇ ਰਾਜ ਕੀਤਾ, ਇੱਥੋਂ ਦੇ ਲੋਕ ਬੜੇ ਖੁਸ਼ ਦਿਲ ਨੇ, ਸਖੀ ਸੁਭਾਅ ਦੇ ਲੋਕ ਨੇ, ਕਿਹੜਾ ਰਾਜਾ ਹੋਇਆ ਇੱਥੋਂ ਦਾ?
ਸੁੰਦਰ ਦੇਸ਼ ਰਾਜ ਜਿਨ ਕੀਨਸ।
ਬੜਾ ਸੋਹਣਾ ਦੇਸ਼ ਹੈ, ਕਿਹੜੇ ਰਾਜੇ ਨੇ ਰਾਜ ਕੀਤਾ ਇੱਥੇ?
ਕਰੋ ਸੁਨਾਵਨ ਸਕਲ ਪ੍ਰਵੀਨਸ।
ਐ ਅੰਤਰਜਾਮੀ ਮਹਾਰਾਜ, ਤੁਸੀਂ ਤਾਂ ਸਭ ਕੁਛ ਹੀ ਜਾਣਦੇ ਹੋ, ਤੁਹਾਨੂੰ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਹੀ ਹੈ ਨਹੀਂ, ਆਪ ਤਿੰਨ ਕਾਲ ਦੇ ਗਿਆਤਾ ਹੋ। ਕਿਰਪਾ ਕਰੋ ਸਤਿਗੁਰੂ ਜੀਓ, ਸਾਨੂੰ ਦੱਸੋ ਇਹ ਨਗਰ ਕਿਵੇਂ ਵਸਿਆ ਹੈ, ਇਹਦਾ ਰਾਜਾ ਕੌਣ ਹੋਇਆ, ਕਿਵੇਂ ਕਿਵੇਂ ਵਸਿਆ, ਸਾਰਾ ਕੁਛ ਆਪ ਕਿਰਪਾ ਕਰਕੇ ਦੱਸੋ।
ਦੋਹਰਾ ਸੁਣ ਕੇ ਸਭ ਸੰਗਤ ਵਿਖੇ।
ਇਹ ਪ੍ਰਸ਼ਨ ਸੀ ਸਾਧ ਸੰਗਤ ਤੇ ਮਾਮਾ ਕਿਰਪਾਲ ਚੰਦ ਜੀ ਨੇ ਕੀਤਾ, ਸੁਣ ਕੇ ਸਾਰੀ ਸੰਗਤ ਵਿੱਚ
ਜਾਣ ਹਿਰਦੈ ਇਤਿਹਾਸ।
ਅੰਤਰਜਾਮੀ ਸਤਿਗੁਰੂ ਇਸ ਪਟਨੇ ਸ਼ਹਿਰ ਦਾ ਇਤਿਹਾਸ ਜਿਹੜਾ ਜਾਣਦੇ ਹਨ, ਤੇ ਮਹਾਰਾਜ ਉਸ ਵਕਤ
ਤੇਗ ਬਹਾਦਰ ਸ੍ਰੀ ਗੁਰੂ ਕਹਿਓ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਹੈ,
ਕਹਿਓ ਸਿੱਖਨ ਸਿੱਖ ਪਾਸ।
ਸਿੱਖਾਂ ਦੇ ਪਾਸ ਇਹ ਪ੍ਰਸੰਗ ਜਿਹੜਾ ਸੀ ਸਾਧ ਸੰਗਤ, ਵੀ ਇਹ ਨਗਰ ਕਿੱਦਾਂ ਵਸਿਆ, ਇਹ ਕਿਵੇਂ ਕਿਵੇਂ ਇੱਥੋਂ ਦੀ ਰਚਨਾ ਹੈ, ਇੱਥੋਂ ਦਾ ਰਾਜਾ ਕੌਣ ਹੋਇਆ, ਇਹ ਸਾਰਾ ਪ੍ਰਸ਼ਨ ਜਿਹੜਾ ਕੀਤਾ, ਇਹਦਾ ਜਵਾਬ ਮਾਮਾ ਕਿਰਪਾਲ ਚੰਦ ਨੂੰ ਤੇ ਸਾਰੇ ਲੋਕਾਂ ਨੂੰ, ਇਹ ਨਹੀਂ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ, ਕਿਸੇ ਇੱਕ ਵਾਸਤੇ ਨਹੀਂ ਹੁੰਦਾ, ਸਾਰਿਆਂ ਦੇ ਲਈ ਉਪਦੇਸ਼ ਹੁੰਦਾ। ਇਸ ਲਈ ਜਿਵੇਂ ਸਤਿਗੁਰੂ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ, ਇੱਥੋਂ ਦਾ ਪਿਛੋਕੜ ਇਤਿਹਾਸ, ਰਾਜਾ ਕੌਣ ਹੈ, ਇਹ ਸਾਰਾ ਕੁਝ ਦੱਸਣਗੇ, ਅਗਲੇ ਦੀਵਾਨ ਸੁਣਾਂਗੇ ਜੀ। ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ, ਅੱਗੇ ਤੁਸਮਤ ਬਖਸ਼ ਕਰਨੀ, ਰਾਗੀ ਜੀ ਦਾ ਤੈ ਦਿਲ ਤੋਂ ਧੰਨਵਾਦ। ਆਓ ਸਾਧ ਸੰਗਤ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਸੁਣ ਕੇ ਸਭ ਸੰਗਤ ਵਿਖੇ ਜਾਣ ਹਿਰਦੈ ਇਤਿਹਾਸ, ਤੇਗ ਬਹਾਦਰ ਸ੍ਰੀ ਗੁਰੂ ਕਹਿਓ ਸਭਨ ਸਿੱਖ ਪਾਸ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।